ਹਿੰਦੂ ਧਰਮ ਅਤੇ ਜਾਤ ਪਾਤ। ਸਿੰਘ ਜੀ, ਹੁਣ ਆਪਣੇ ਤੇ ਸਵਾਲ ਕਰਨ ਵਾਲੇ ਹਿੰਦੂ ਸੱਜਣ ਨੂੰ ਧਿਆਨ ਨਾਲ ਸਮਝਾ ਰਹੇ ਸਨ। ਆਖਣ ਲੱਗੇ, ਵੇਖੋ ਭਾਈ, ਤੁਸੀਂ ਜਾਤ ਪਾਤ ਦੇ ਵੱਡੇ ਸ਼ਰਧਾਲੂ ਹੋ, ਬਲਕਿ ਇਸ ਮਾਮਲੇ ਵਿਚ ਤਾਂ ਤੁਸੀਂ ਵਾਹਿਗੁਰੂ ਦੀ ਪਰਜਾ ਭਾਵ ਇਸ ਜਗਤ ਵਿਚ ਵਸਣ ਵਾਲੇ ਮਨੁੱਖਾਂ ਨਾਲ ਬਹੁਤ ਵੱਡਾ ਅਨਿਆਂ ਕੀਤਾ, ਤੇ ਇਹ ਅਨਿਆਂ ਵੀ ਤੁਸੀਂ ਜ਼ੁਲਮ ਦੀ ਹੱਦ ਤੱਕ ਕੀਤਾ। ਲਓ ਹੁਣ ਅਸੀਂ ਤੁਹਾਨੂੰ ਤੁਹਾਡੀਆਂ ਪੁਸਤਕਾਂ ਦਾ ਹਵਾਲਾ ਦੇ ਕੇ ਦੱਸਨੇ ਆ। ਵੇਖੋ, ਉੱਚੀ ਜਾਤ ਦੇ ਬ੍ਰਾਹਮਣ ਨੂੰ ਕਿੰਨੀ ਵੱਡੀ ਛੋਟ ਔਰ ਮਹਾਨਤਾ ਦੇ ਦਿੱਤੀ ਗਈ। ਮਨੂ ਸਿਮ੍ਰਤੀ ਅਧਿਆਇ ਪਹਿਲਾ ਸਲੋਕ ਨੰਬਰ 100 ਅਤੇ 101। ਮਨੂ ਜੀ ਮਹਾਰਾਜ ਆਖਦੇ ਨੇ, ਜਗਤ ਵਿਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ। ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਾਰਾ ਕੁਝ ਬ੍ਰਾਹਮਣ ਦੇ ਵਾਸਤੇ ਹੈ। ਬ੍ਰਾਹਮਣ ਜੇ ਕਿਸੇ ਦੂਸਰੇ ਦਾ ਅੰਨ ਖਾਂਦਾ, ਕੱਪੜਾ ਪਾਉਂਦਾ, ਜਾਂ ਕਿਸੇ ਦੀ ਚੀਜ਼ ਕਿਸੇ ਹੋਰ ਨੂੰ ਦਿੰਦਾ, ਤਾਂ ਇਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ। ਨਹੀਂ, ਸਗੋਂ ਇਸ ਸੰਸਾਰ ਵਿਚ ਜੋ ਕੁਝ ਵੀ ਹੈ ਉਹ ਸਭ ਕੁਝ ਬ੍ਰਾਹਮਣ ਦੀ ਮਲਕੀਅਤ ਹੈ। ਫਿਰ ਮਨੂ ਸਿਮ੍ਰਤੀ ਦੇ ਅਧਿਆਏ 6ਵੇਂ ਸਲੋਕ 38ਵੇਂ ਵਿਚ ਵਰਣਨ ਕਰਦੇ ਨੇ, ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਏ ਤਾਂ ਉਸ ਵਿਚੋਂ ਅੱਧਾ ਆਪ ਰੱਖੇ ਤੇ ਅੱਧਾ ਬ੍ਰਾਹਮਣ ਨੂੰ ਦੇ ਦੇਵੇ। ਫਿਰ ਅਧਿਆਏ 9ਵਾਂ ਸਲੋਕ 347 ਤੇ ਮਨੂ ਜੀ ਵਰਣਨ ਕਰਦੇ ਨੇ, ਮੂਰਖ ਹੋਵੇ ਭਾਵੇਂ ਪੜਿਆ ਲਿਖਿਆ ਹੋਵੇ, ਬ੍ਰਾਹਮਣ ਤਾਂ ਵੱਡਾ ਦੇਵਤਾ ਹੈ। ਜਿਸ ਤਰ੍ਹਾਂ ਮੰਤਰਾਂ ਨਾਲ ਸੰਸਕਾਰ ਕੀਤਾ ਹੋਇਆ ਭਾਵੇਂ ਬਿਨਾਂ ਮੰਤਰਾਂ ਤੋਂ ਹੀ ਅਗਨੀ ਦੇਵਤਾ ਪੂਜਣ ਯੋਗ ਹੈ। ਫਿਰ ਅਧਿਆਏ 77 ਸਲੋਕ 22ਵੇਂ ਵਿਚ ਲਿਖਦੇ ਨੇ, ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਿਉਂਕਿ ਰਾਜੇ ਦੀ ਨਲਾਇਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ। ਫਿਰ ਪ੍ਰਾਸ਼ਰ ਸੰਹਿਤਾ ਦਾ ਅਧਿਆਏ 6ਵਾਂ ਵਿਚ ਵਰਣਨ ਕਰਦੇ ਨੇ, ਬ੍ਰਾਹਮਣ ਵੱਧ ਚਲਣ ਵੀ ਪੂਜਣ ਯੋਗ ਹੈ ਅਤੇ ਸ਼ੂਦਰ ਮਹਾਨ ਆਤਮ ਅਭਿਆਸੀ ਅਤੇ ਉੱਚੇ ਜੀਵਨ ਵਾਲਾ ਹੋ ਕੇ ਵੀ ਪੂਜਣ ਯੋਗ ਨਹੀਂ। ਭਲਾ ਦੱਸੋ, ਕੌਣ ਛੁੱਟੜ ਗਾਂ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚਾਹੁੰਦਾ? ਭਾਵ ਇਹਨਾਂ ਮਹਾਨ ਰਿਸ਼ੀਆਂ ਦੀ ਨਜ਼ਰ ਵਿਚ ਬ੍ਰਾਹਮਣ ਗਾਂ ਵਾਂਗ ਹੈ ਤੇ ਸ਼ੂਦਰ ਜਿੰਨਾ ਮਰਜ਼ੀ ਚੰਗਾ ਹੋਵੇ ਉਹ ਗਧੀ ਵਾਂਗ ਹੈ। ਫਿਰ ਬ੍ਰਹਿਤ ਪ੍ਰਾਸ਼ਰ ਸੰਹਿਤਾ ਵਿਚ ਅਧਿਆਇ 3 ਵਿਚ ਵਰਣਨ ਹੈ, ਖੇਤੀ ਕਰਨ ਵਾਲਾ ਬ੍ਰਾਹਮਣ ਜਿੰਨੀ ਜ਼ਮੀਨ ਚਾਹੇ ਵਾਹ ਲਵੇ ਔਰ ਕਿਸੇ ਨੂੰ ਕੋਈ ਟੈਕਸ ਨਾ ਦੇਵੇ, ਕਿਉਂਕਿ ਇਸ ਧਰਤੀ ਤੇ ਸਭ ਚੀਜ਼ਾਂ ਦਾ ਮਾਲਕ ਬ੍ਰਾਹਮਣ ਹੁੰਦਾ ਹੈ। ਫਿਰ ਬ੍ਰਹਿਤ ਪ੍ਰਾਸ਼ਰ ਸੰਹਿਤਾ ਅਧਿਆਏ 2 ਅਤੇ 38 ਸੰਹਿਤਾ ਵਿਚ ਇਸ ਤਰ੍ਹਾਂ ਲਿਖਿਆ, ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਵੀ ਦੋਸ਼ੀ ਨਹੀਂ ਹੁੰਦਾ। ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਵੀ ਅਤੇ ਇਸਤਰੀ ਅਨੇਕਾਂ ਮਰਦਾਂ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ। ਖਿਮਾ ਕਰਿਓ, ਇਸ ਢੰਗ ਨਾਲ ਤਾਂ ਇਸ ਜਗਤ ਵਿਚ ਸਾਰੇ ਕੁਕਰਮ ਅਥਵਾ ਸਾਰੇ ਇਸਤਰੀਆਂ ਵਿਰੁੱਧ ਹੋਣ ਵਾਲੇ ਸਭ ਕੁਕਰਮਾਂ ਦੀ ਜੜ ਇਹ ਮਨੂ ਸਿਮ੍ਰਤੀ ਤੇ ਹਿੰਦੂ ਪੁਸਤਕਾਂ ਨੇ। ਫੇਰ ਬ੍ਰਾਹਮਣ ਦੇ ਮੁਕਾਬਲੇ ਵਿਚ ਸ਼ੂਦਰ ਦੀ ਦੁਰਦਸ਼ਾ ਵੇਖੋ। ਮੰਨੂ ਸਿਮਰਤੀ ਅਧਿਆਇ ਚੌਥਾ ਸਲੋਕ 62। ਸ਼ੂਦਰ ਦੇ ਰਾਜ ਵਿੱਚ ਕਿਸੇ ਨੂੰ ਵਸਣਾ ਨਹੀਂ ਚਾਹੀਦਾ। ਫਿਰ ਮੰਨੂ ਸਿਮਰਤੀ ਦੇ ਅਧਿਆਇ ਚੌਥਾ ਸਲੋਕ 80ਵੇਂ ਵਿੱਚ ਲਿਖਿਆ, ਸ਼ੂਦਰ ਨੂੰ ਅਕਲ ਨਾ ਦਿਓ, ਵਿਦਿਆ ਨਾ ਦਿਓ, ਪੂਜਾ ਅਥਵਾ ਹੋਮ ਤੋਂ ਬਚਿਆ ਹੋਇਆ ਅੰਨ ਨਾ ਦਿਓ, ਸ਼ੂਦਰ ਨੂੰ ਧਰਮ ਦਾ ਉਪਦੇਸ਼ ਵੀ ਨਾ ਕਰੋ। ਫਿਰ ਅਧਿਆਇ 8ਵਾਂ ਸਲੋਕ 270ਵਾਂ, ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ ਖੱਤਰੀ ਵੈਸ਼ ਨੂੰ ਕੌੜੇ ਬੋਲ ਬੋਲੇ ਤਾਂ ਰਾਜੇ ਨੂੰ ਚਾਹੀਦਾ ਕਿ ਉਹ ਉਸ ਦੀ ਜੀਭ ਕਟਵਾ ਦੇਵੇ। ਫੇਰ ਮਨੋ ਸਿਮਰਤੀ ਅਧਿਆਇ 8ਵਾਂ ਸਲੋਕ 271-72, ਜੇ ਸ਼ੂਦਰ ਉੱਚੀ ਜਾਤੀ ਵਾਲਿਆਂ ਦਾ ਨਾਂ ਲੈ ਕੇ ਕਠੋਰਤਾ ਨਾਲ ਬੁਲਾਵੇ ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਸ ਦੇ ਮੂੰਹ ਵਿੱਚ 10 ਉਂਗਲਾਂ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ। ਜੇ ਕੋਈ ਸ਼ੂਦਰ ਅਭਿਮਾਨ ਕਰਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਦੇਵੇ ਤਾਂ ਉਸ ਦੇ ਮੂੰਹ ਤੇ ਕੰਨਾਂ ਵਿੱਚ ਸੜਦਾ ਹੋਇਆ ਤੇਲ ਪਵਾ ਦਿਓ। ਫਿਰ ਅਧਿਆਇ 8ਵਾਂ ਸਲੋਕ 79ਵਾਂ ਵਿੱਚ ਜ਼ਿਕਰ ਹੈ, ਸ਼ੂਦਰ ਆਪਣੇ ਜਿਸ ਜਿਸ ਅੰਗ ਨਾਲ ਉੱਚੀ ਜਾਤ ਵਾਲਿਆਂ ਨੂੰ ਤਾੜਨਾ ਕਰੇ ਉਹਾ ਉਸ ਦਾ ਅੰਗ ਕਟਵਾ ਦੇਣਾ ਚਾਹੀਦਾ। ਮਨੋ ਸਿਮਰਤੀ ਦੇ ਅਧਿਆਇ 30ਵੇਂ ਵਿੱਚ ਸਲੋਕ 329ਵੇਂ ਤੇ ਜ਼ਿਕਰ ਹੈ, ਜੇ ਕਿਤੇ ਬਲ ਹੋਵੇ ਵੀ ਸਮਰੱਥਾ ਹੋਵੇ ਵੀ ਤਾਂ ਵੀ ਸ਼ੂਦਰ ਪੈਸਾ ਜਮ੍ਹਾਂ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਪੈਂਦਾ। ਫਿਰ ਲਘੂ ਅਤਰੀ ਸੰਹਿਤਾ ਅਧਿਆਇ 5ਵਾਂ, ਸ਼ੂਦਰ ਦਾ ਅੰਨ ਤਾਂ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਜੇ ਕੋਈ ਬ੍ਰਾਹਮਣ ਸੰਭੋਗ ਵੀ ਕਰੇ ਤਾਂ ਜਿਹੜੀ ਔਲਾਦ ਪੈਦਾ ਹੋਵੇਗੀ ਉਹ ਸ਼ੂਦਰ ਹੀ ਸਮਝੀ ਜਾਏਗੀ। ਅਤਰੀ ਸੰਹਿਤਾ ਵਿੱਚ ਲਿਖਿਆ ਹੈ, ਜੋ ਸ਼ੂਦਰ ਜਪ ਤੇ ਹੋਮ ਕਰੇ ਰਾਜਾ ਉਸ ਨੂੰ ਮਰਵਾ ਦੇਵੇ। ਹੁਣ ਇਹੋ ਜਿਹੀ ਸਿੱਖਿਆ ਦਾ ਅਸਰ ਇਹ ਹੋਇਆ ਕਿ ਦੁਨੀਆਂ ਦੇ ਵਿੱਚ ਸਭਿਅਤਾ ਦਾ ਸਿਆਣਪ ਦਾ ਭੋਗ ਪਾ ਦਿੱਤਾ ਗਿਆ। ਮਨੂ ਸਿਮਰਤੀ ਦੇ ਮੁਤਾਬਕ ਕੋਈ ਵੀ ਇਸਤਰੀ ਅਨੇਕਾਂ ਮਰਦਾਂ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ, ਔਰ ਇਸ ਲੇਖ ਨੂੰ ਪੜ੍ਹ ਕੇ ਇਸਤਰੀਆਂ ਪਵਿੱਤਰ ਰਹਿਣ, ਉਨ੍ਹਾਂ ਦਾ ਚਰਿੱਤਰ ਚੰਗਾ ਰਹੇ, ਇਹ ਗੱਲ ਹੋ ਹੀ ਨਹੀਂ ਸਕਦੀ। ਰਾਮਚੰਦਰ ਜੀ ਵਰਗੇ ਮਹਾਂਪੁਰਸ਼ਾਂ ਤੇ ਵੀ ਇਨ੍ਹਾਂ ਸਭ ਗੱਲਾਂ ਦਾ ਇਹੋ ਜਿਹਾ ਅਸਰ ਹੋਇਆ ਕਿ ਉਨ੍ਹਾਂ ਨੇ ਵੀ ਆਪਣੇ ਜੀਵਨ ਵਿੱਚ ਇਸੇ ਤਰ੍ਹਾਂ ਕੀਤਾ, ਜਿਸ ਤਰ੍ਹਾਂ ਕਿ ਵਰਣਨ ਹੈ ਵਾਲਮੀਕ ਰਾਮਾਇਣ ਉੱਤਰਕਾਂਡ ਅਧਿਆਇ 76ਵਾਂ। ਧਿਆਨ ਨਾਲ ਸੁਣੋ, ਇੱਕ ਬ੍ਰਾਹਮਣ ਦਾ ਲੜਕਾ ਇਸ ਵਾਸਤੇ ਮਰ ਗਿਆ ਕਿ ਇੱਕ ਸ਼ੂਦਰ ਜੰਗਲ ਵਿੱਚ ਤਪ ਕਰ ਰਿਹਾ ਸੀ। ਸ੍ਰੀ ਰਾਮਚੰਦਰ ਜੀ ਨੇ ਜੰਗਲ ਵਿੱਚ ਪਹੁੰਚ ਕੇ ਉਸ ਸ਼ੂਦਰ ਨੂੰ ਪੁੱਛਿਆ, ਤੂੰ ਕੌਣ ਹੈ? ਉਸਨੇ ਕਿਹਾ, ਹੇ ਰਾਮ, ਮੇਰਾ ਨਾਮ ਸੰਬੂਕ ਹੈ ਔਰ ਮੈਂ ਸ਼ੂਦਰ ਹਾਂ, ਔਰ ਸਵਰਗਾਂ ਦੀ ਇੱਛਾ ਨਾਲ ਮੈਂ ਤਪ ਕਰ ਰਿਹਾ। ਇੰਨੀ ਗੱਲ ਸੁਣਦਿਆਂ ਸਾਰ ਰਾਮਚੰਦਰ ਜੀ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਰੱਬ ਦਾ ਨਾਮ ਜਪਣ ਵਾਲੇ ਸੰਬੂਕ ਦਾ ਸਿਰ ਵੱਢ ਦਿੱਤਾ। ਇਸ ਤੇ ਆਕਾਸ਼ ਵਿੱਚ ਸਾਰੇ ਦੇਵਤੇ ਆਣ ਹਾਜ਼ਰ ਹੋਏ ਤੇ ਰਾਮਚੰਦਰ ਜੀ ਤੇ ਫੁੱਲ ਬਰਸਾ ਕੇ ਕਹਿਣ ਲੱਗੇ, ਹੇ ਰਾਮ, ਤੂੰ ਧਨ ਹੈ ਅਤੇ ਦੇਵਤਿਆਂ ਦਾ ਵੱਡਾ ਕੰਮ ਤੂੰ ਕੀਤਾ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗਾਂ ਵਿੱਚ ਆਉਣ ਦੀ ਇੱਛਾ ਕਰਨ ਵਾਲੇ ਸ਼ੂਦਰ ਨੂੰ ਤੂੰ ਵੱਢ ਦਿੱਤਾ, ਹੁਣ ਤੂੰ ਜੋ ਚਾਹੇ ਸਾਡੇ ਕੋਲੋਂ ਮੰਗ। ਰਾਮਚੰਦਰ ਜੀ ਨੇ ਆਖਿਆ, ਹੇ ਦੇਵਤਿਓ, ਜੇ ਤੁਸੀਂ ਪ੍ਰਸੰਨ ਹੋ ਤਾਂ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ। ਦੇਵਤਿਆਂ ਨੇ ਕਿਹਾ, ਹੇ ਰਾਮ, ਉਹ ਤੇ ਉਦੋਂ ਹੀ ਜਿਉਂ ਪਿਆ ਸੀ ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਸੀ। ਇਹ ਸਾਰੇ ਲਫ਼ਜ਼ ਰਾਮਾਇਣ ਵਾਲਮੀਕਿ ਰਾਮਾਇਣ ਦੇ ਉੱਤਰ ਕਾਂਡ ਵਿਚ ਨੇ। ਹੋਰ ਸ਼ੂਦਰਾਂ ਨਾਲ ਕੀ ਕੁਝ ਹਾਲ ਹੁੰਦਾ ਰਿਹਾ, ਲੋ ਧਿਆਨ ਨਾਲ ਸੁਣਿਓ। ਵਿਸ਼ਨੂੰ ਸਿਮਰਤੀ ਦੇ ਅਧਿਆਇ 54 ਵਿਚ ਲਿਖਿਆ, ਜੇ ਕੋਈ ਸ਼ੂਦਰ ਪੰਚ ਗਵਿਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ। ਪਰ ਜੇ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਪੰਚ ਗਵਿਆ ਹੈ ਕੀ, ਤਾਂ ਧਿਆਨ ਨਾਲ ਸੁਣੋ। ਗੋਬਰ ਇਕ ਮਾਸਾ, ਗਊ ਮੂਤਰ 2 ਮਾਸੇ, ਘਿਓ 4 ਮਾਸੇ, ਦੁੱਧ ਤੇ ਦਹੀਂ 8-8 ਮਾਸੇ, ਇਹਨਾਂ ਪੰਜਾਂ ਚੀਜ਼ਾਂ ਨੂੰ ਰਲਾਉਣ ਨਾਲ ਪੰਚ ਗਵਿਆ ਬਣਦਾ ਹੈ। ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਾਂ ਉਥੇ ਵੀ ਇਸੇ ਤਰ੍ਹਾਂ ਵਰਤੋ। ਜੇ ਗੰਦਮੰਦ ਕੁਝ ਖਾ ਲਿਆ ਹੋਵੇ, ਭਾਵ ਅਪਵਿੱਤਰ ਸ਼ੈ ਕੋਈ ਖਾ ਲਈ ਹੋਵੇ ਤੇ ਸ਼ੁੱਧ ਹੋਣ ਦਾ ਮਨ ਕਰੇ ਤਾਂ ਇਸੇ ਤਰ੍ਹਾਂ ਵਰਤੋ। ਇਹ ਹੈ ਬ੍ਰਾਹਮਣ ਦਾ ਦੂਸਰਿਆਂ ਨੂੰ ਪਵਿੱਤਰ ਕਰਨ ਦਾ ਢੰਗ। ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ 7 ਜਨਮ ਕੁੱਤਾ ਬਣਦਾ, 9 ਜਨਮ ਸੂਰ ਬਣਦਾ ਤੇ 8 ਜਨਮ ਗਿਰਜ ਦਾ ਹੁੰਦਾ। ਭਾਵ ਸ਼ੂਦਰ ਕਿਸੇ ਵੀ ਤਰ੍ਹਾਂ ਬ੍ਰਾਹਮਣਾਂ ਦੀ ਸੇਵਾ ਕਰਨ ਦਾ ਅਥਵਾ ਉਨ੍ਹਾਂ ਨੂੰ ਅੰਨ ਖਵਾਉਣ ਦਾ ਵੀ ਅਧਿਕਾਰੀ ਨਹੀਂ ਹੈਗਾ। ਹੋਰ ਸੁਣੋ, ਆਪਸਤੰਭ ਸਿਮਰਤੀ ਅਧਿਆਇ 8 ਦੇ ਬਚਨ ਨੇ, ਜੇ ਸ਼ੂਦਰ ਦਾ ਅੰਨ ਢਿੱਡ ਵਿਚ ਹੋਵੇ ਤੇ ਬ੍ਰਾਹਮਣ ਉਸ ਵੇਲੇ ਮਰ ਜਾਏ ਤਾਂ ਉਹ ਪਿੰਡ ਦਾ ਸੂਰ ਜਾਂ ਕੁੱਤਾ ਬਣੇਗਾ। ਫੇਰ ਪਰਾਸ਼ਰ ਸੰਹਿਤਾ ਅਧਿਆਇ 2 ਵਿਚ ਵਰਣਨ ਹੈ, ਕਪਿਲਾ ਗਊ ਦਾ ਦੁੱਧ ਪੀਣ ਤੇ ਵੇਦਾਂ ਦੇ ਅੱਖਰ ਵਿਚਾਰਨ ਨਾਲ ਸ਼ੂਦਰ ਜ਼ਰੂਰ ਨਰਕਾਂ ਨੂੰ ਜਾਵੇਗਾ। ਵਿਸ਼ਿਸ਼ਟ ਸੰਹਿਤਾ ਅਧਿਆਇ 18 ਵਿਚ ਵਰਣਨ ਹੈ, ਸ਼ੂਦਰ ਨੂੰ ਅਕਲ ਨਾ ਦਿਓ, ਧਰਮ ਦਾ ਉਪਦੇਸ਼ ਨਾ ਕਰੋ, ਵਰਤ ਆਦਿਕ ਨਾ ਦੱਸੋ। ਜਿਹੜਾ ਵੀ ਬੰਦਾ ਸ਼ੂਦਰ ਨੂੰ ਇਹ ਗੱਲਾਂ ਸਿਖਾਉਂਦਾ ਹੈ ਉਹ ਸ਼ੂਦਰ ਸਮੇਤ ਅਨੇਰ ਘੁੱਪ ਨਰਕ ਵਿਚ ਜਾ ਪੈਂਦਾ ਹੈ। ਅਤੇ ਇਸੇ ਤਰ੍ਹਾਂ ਆਪਸਤੰਭ ਸਿਮਰਤੀ ਅਧਿਆਇ 9 ਦੇ ਸਲੋਕ 34 ਵਿਚ ਵਰਣਨ ਹੈ, ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿਚ ਨਹੀਂ ਸਗੋਂ ਜ਼ਮੀਨ ਤੇ ਸੁੱਟ ਕੇ ਦੇਣਾ ਚਾਹੀਏ, ਕਿਉਂਕਿ ਸ਼ੂਦਰ ਤੇ ਕੁੱਤਾ ਦੋਵੇਂ ਇਕ ਸਮਾਨ ਹਨ। ਇਹ ਸਾਰੀਆਂ ਗੱਲਾਂ ਸੁਣ ਕੇ ਹਿੰਦੂ ਸੱਜਣ ਆਖਣ ਲੱਗੇ, ਤੋ ਕਿਆ ਆਪ ਲੋਕ ਹਿੰਦੂ ਕੇ ਜੈਸੇ ਇਹ ਜਾਤੀ ਪਾਤੀ ਔਰ ਵਰਨ ਕੋ ਨਹੀਂ ਮਾਨਤੇ ਹੋ? ਲੇਕਿਨ ਗੁਰੂ ਨਾਨਕ ਸਾਹਿਬ ਤੋ ਵਰਨ ਮਰਿਆਦਾ ਕੇ ਦੂਰ ਹੋਣੇ ਪਰ ਸ਼ੋਕ ਕਰਤੇ ਹੈ ਔਰ ਮਲੇਚ ਭਾਸ਼ਾ ਕਾ ਭੀ ਨਿਸ਼ੇਧ ਕਹਤੇ ਹੈ। ਜੈਸੇ ਗੁਰੂ ਨਾਨਕ ਕਾ ਵਚਨ ਹੈ, ਖੱਤਰੀਆਂ ਤਾਂ ਧਰਮ ਛੋੜਿਆ ਮਲੇਚ ਭਾਖਿਆ ਗਹੀ, ਸ੍ਰਿਸ਼ਟ ਸਭ ਇਕ ਵਰਣ ਹੋਈ ਧਰਮ ਕੀ ਗਤ ਰਹੀ। ਤਾਂ ਸਿੱਖ ਜੀ ਨੇ ਜਵਾਬ ਦਿੱਤਾ, ਹੇ ਪਿਆਰੇ ਹਿੰਦੂ ਭਾਈ, ਇਸ ਸ਼ਬਦ ਵਿਚ ਗੁਰੂ ਜੀ ਦਾ ਭਾਵ ਇਹ ਹੈ ਕਿ ਖੱਤਰੀ ਜਿਹੜੇ ਸੂਰਬੀਰ ਸੂਰਮੇ ਤੇ ਪ੍ਰਜਾ ਦੇ ਰੱਖਿਅਕ ਸਨ, ਜਿਨ੍ਹਾਂ ਦਾ ਕੰਮ ਸੀ ਕਿ ਉਹ ਹੱਥ ਵਿਚ ਸ਼ਸਤਰ ਫੜ ਕੇ ਰੱਖਿਆ ਕਰਦੇ, ਉਹ ਤੇ ਆਪਣੇ ਧਰਮ ਸ਼ਾਸਤਰਾਂ ਦੇ ਵਿਰੁੱਧ ਲਾਲਚ ਤੇ ਡਰ ਕਰਕੇ ਵੇਦਾਂ ਸ਼ਾਸਤਰਾਂ ਦੀ ਥਾਂ ਤੇ ਕੁਰਾਨ ਪੜਨ ਲੱਗ ਪਏ ਤੇ ਆਪਣੀ ਮੰਨੀ ਹੋਈ ਦੇਵ ਭਾਸ਼ਾ ਦਾ ਨਿਰਾਦਰ ਕਰਕੇ ਅਰਬੀ ਫਾਰਸੀ ਦੀ ਸ਼ਰਨ ਵਿਚ ਚਲੇ ਗਏ ਔਰ ਸਾਰੀ ਸ੍ਰਿਸ਼ਟੀ ਇਕ ਵਰਣ ਭਾਵ ਮੁਸਲਮਾਨ ਹੋ ਗਈ, ਧਰਮ ਦੀ ਗੱਲ ਤੇ ਮੂਲਾਂ ਹੀ ਖਤਮ ਹੋ ਗਈ। ਗੁਰੂ ਜੀ ਦੇ ਕਹਿਣ ਦਾ ਭਾਵ ਹੈ ਕਿ ਜਿਸ ਦੇਸ਼ ਦੇ ਲੋਕ ਆਪਣੇ ਇਖਲਾਕ ਅਤੇ ਆਪਣੀ ਡਿਊਟੀ ਤੋਂ ਡਿੱਗ ਕੇ ਖੁਸ਼ਾਮਦ ਡਰ ਜਾਂ ਲਾਲਚ ਲਈ ਆਪਣਾ ਧਰਮ ਹਾਰ ਬੈਠਦੇ ਨੇ, ਉਹ ਮਹਾ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਨੇ। ਭਲਾ ਜੇ ਗੁਰੂ ਸਾਹਿਬ ਜੀ ਤੁਹਾਡੇ ਮੰਨਣ ਮੁਤਾਬਕ ਮਲੇਛ ਭਾਸ਼ਾ ਦੇ ਵਿਰੁੱਧ ਹੁੰਦੇ ਤਾਂ ਸਤਿਗੁਰੂ ਕਿਉਂ ਉਚਾਰਨ ਕਰਦੇ? ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ, ਤਿਲੰਗ ਮਹੱਲਾ ਪਹਿਲਾ। ਜੇ ਵਿਰੁੱਧ ਹੁੰਦੇ ਨਾ ਸਤਿਗੁਰੂ ਕਿਤੇ ਫਾਰਸੀ ਜਾਂ ਅਰਬੀ ਦੇ ਤਾਂ ਐਸੇ ਸ਼ਬਦ ਨਾ ਉਚਾਰਨ ਕਰਦੇ। ਤੇ ਦੂਸਰੀ ਗੱਲ, ਜੇ ਤੁਹਾਡੀ ਮੰਨੀ ਹੋਈ ਵਰਨ ਮਰਿਆਦਾ ਦੇ ਵਿਸ਼ਵਾਸੀ ਹੁੰਦੇ ਤਾਂ ਸਿੱਖ ਧਰਮ ਵਿਚ ਚਾਰ ਵਰਨ ਇਕ ਵਰਨ ਕਰਾਇਆ, ਜਾਂ ਏਕ ਪਿਤਾ ਏਕਸ ਕੇ ਹਮ ਬਾਰਿਕ ਕਿਉਂ ਆਖਦੇ? ਲਓ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣਾਉਂਦੇ ਹਾਂ। ਗੁਰੂ ਜੀ ਕਹਿੰਦੇ ਨੇ, ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਫੱਕੜ ਦਾ ਭਾਵ ਹੁੰਦਾ ਅਗਿਆਨ ਅਥਵਾ ਮੂਰਖਤਾ ਕਰਕੇ ਮੰਨੀ ਗਈ ਗੱਲ। ਫਿਰ ਸਤਿਗੁਰੂ ਆਖਦੇ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਆਸਾ ਦੀ ਵਾਰ ਵਿਚ ਗੁਰੂ ਜੀ ਦਾ ਬਚਨ ਹੈ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲਿਖੈ ਪਤ ਪਵੈ ਚੰਗੇ ਸੇਈ ਕੇ। ਫਿਰ ਪ੍ਰਭਾਤੀ ਮਹੱਲਾ ਪਹਿਲਾ ਵਿਚ ਫਰਮਾਨ ਕਰਦੇ ਨੇ, ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇ ਹੈ ਕਰਮ ਕਮਾਏ। ਇਸ ਤਰ੍ਹਾਂ ਗੁਰਬਾਣੀ ਵਿਚੋਂ ਤੁਹਾਨੂੰ ਅਸੀਂ ਸੈਂਕੜੇ ਉਦਾਹਰਣਾਂ ਅਥਵਾ ਪ੍ਰਮਾਣ ਪੜ ਕੇ ਸੁਣਾ ਸਕਦੇ ਹਾਂ। ਹੇ ਪਿਆਰੇ ਹਿੰਦੂ ਭਾਈ, ਦੇਖੋ ਗੁਰੂ ਨੇ ਜਨਮ ਤੋਂ ਜਾਤੀ ਨਹੀਂ ਮੰਨੀ, ਸਭਨਾਂ ਨੂੰ ਇੱਕ ਕਰ ਦਿੱਤਾ। ਹਾਂ, ਧਿਆਨ ਰੱਖਿਓ, ਸਿੱਖਾਂ ਦੇ ਵਿਚ ਵੀ ਗਿਆਨੀ ਭਾਵ ਧਰਮ ਦਾ ਗਿਆਨ ਰੱਖਣ ਵਾਲੇ, ਗ੍ਰੰਥੀ, ਸਿਪਾਹੀ, ਜ਼ਿਮੀਦਾਰ, ਵਪਾਰੀ, ਲਾਂਗਰੀ ਆਦਿਕ ਦਰਜੇਵਾਰ ਆਪੋ ਆਪਣਾ ਕੰਮ ਕਰਨ ਵਾਲੇ ਹਨ, ਪਰ ਇਹ ਨਹੀਂ ਕਿ ਜਨਮ ਤੋਂ ਹੀ ਕਿਤੇ ਵਰਨ ਮੰਨਿਆ ਜਾਂਦਾ ਹੋਵੇ ਅਤੇ ਮਰਨ ਤੱਕ ਬੰਦਾ ਬਸ ਸਾਰੀ ਜ਼ਿੰਦਗੀ ਉਹਾ ਕੰਮ ਹੀ ਕਰਦਾ ਰਹੇ। ਖਾਲਸਾ ਪੰਥ ਵਿਚ ਅੱਜ ਜਿਹੜਾ ਗਿਆਨੀ ਭਾਵ ਧਰਮ ਉਪਦੇਸ਼ਕ ਹੈ, ਉਹਾ ਹੀ ਕੁਝ ਮਿੰਟਾਂ ਬਾਅਦ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ, ਔਰ ਉਹੀ ਸ਼ਸਤਰਧਾਰੀ ਹੋ ਕੇ ਯੋਧਾ ਬਣ ਕੇ ਰੱਖਿਆ ਕਰ ਰਿਹਾ ਹੁੰਦਾ। ਇਸੇ ਤਰ੍ਹਾਂ ਜੋ ਬੰਦਾ ਹੁਣ ਸੰਗਤ ਦੇ ਜੂਠੇ ਭਾਂਡੇ ਮਾਂਜ ਰਿਹਾ, ਉਹ ਹੀ ਕੁਝ ਦੇਰ ਤੱਕ ਕਥਾ ਕਰਕੇ ਸੰਗਤਾਂ ਨੂੰ ਗੁਰੂ ਦਾ ਉਪਦੇਸ਼ ਦੇ ਰਿਹਾ ਹੁੰਦਾ। ਜਦੋਂ ਕਿ ਹਿੰਦੂ ਧਰਮ ਵਿਚ ਤੇ ਜਾਤੀ ਮਾਂ ਬਾਪ ਤੋਂ ਮੰਨੀ ਗਈ ਹੈ। ਗੁਰੂ ਸਾਹਿਬ ਜੀ ਨੇ ਫੁਰਮਾਨ ਕੀਤਾ, ਹੇ ਭਾਈ, ਜਾਤ ਜਨਮ ਤੋਂ ਨਹੀਂ ਹੁੰਦੀ ਤੇ ਨਾ ਹੀ ਇਸ ਤਰ੍ਹਾਂ ਦੀ ਜਾਤ ਦੇ ਅਭਿਮਾਨ ਦਾ ਕੋਈ ਲਾਭ ਹੈ। ਇਸ ਲਈ ਮੂਰਖ ਲੋਕ ਹੀ ਇਸ ਤਰ੍ਹਾਂ ਦੇ ਜਾਤ ਅਭਿਮਾਨ ਨੂੰ ਮੰਨਣ ਵਾਲੇ ਤੇ ਉਨ੍ਹਾਂ ਮੁਤਾਬਕ ਚੱਲਣ ਵਾਲੇ ਹੁੰਦੇ ਨੇ। ਭਾਈ ਗੁਰਦਾਸ ਜੀ ਆਖਦੇ ਨੇ, ਚਾਰ ਵਰਨ ਇੱਕ ਵਰਨ ਕਰ, ਵਰਨ ਅਮੋਰ ਅਵਰਨ ਤਮੋਲ ਗੁਲਾਲੇ, ਅਸ਼ਟ ਧਾਤ ਇੱਕ ਧਾਤ ਕਰ, ਵੇਦ ਕਤੇਵ ਨਾ ਭੇਦ ਵਿਚਾਲੇ। ਭਾਵ ਗੁਰੂ ਸਾਹਿਬਾਨ ਨੇ ਚਾਰੇ ਵਰਨਾਂ ਨੂੰ ਇੱਕ ਵਰਨ ਕਰਕੇ ਸਾਰਿਆਂ ਨੂੰ ਗੁਰੂ ਕੇ ਸਿੱਖ ਬਣਾ ਦਿੱਤਾ। ਸਤਿਗੁਰੂ ਸਾਹਿਬਾਨ ਨੇ ਕਿਰਪਾ ਕਰਕੇ ਵੇਦਾਂ ਕਿਤਾਬਾਂ ਜਾਂ ਇਨ੍ਹਾਂ ਦੇ ਭੇਦ ਵਿਚ ਪੈਣ ਦੀ ਬਜਾਏ ਸਗੋਂ ਇਹ ਗੱਲ ਸਮਝਾ ਦਿੱਤੀ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ। ਤਾਂ ਭਾਈ ਹੁਣ ਤੱਕ ਤੇ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਵੇਗੀ ਕਿ ਹਿੰਦੂ ਧਰਮ ਤੇ ਜਾਤ ਪਾਤ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਤੇ ਸਿੱਖ ਤੇ ਜਾਤ ਪਾਤ ਨੂੰ ਬਿਲਕੁਲ ਨਹੀਂ ਮੰਨਦੇ, ਸਗੋਂ ਮੁੱਢੋਂ ਹੀ ਰੱਦ ਕਰ ਦਿੰਦੇ ਨੇ। ਇਸੇ ਲਈ ਫਿਰ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਕਾ ਸਿੰਘ ਜੰਨੂ ਜਾਂ ਟਿੱਕੇ ਦੀ ਕਾਣ ਨਾ ਰੱਖੇ। ਇਹ ਰਹਿਤਨਾਮਾ ਭਾਈ ਚੌਪਾ ਸਿੰਘ ਜੀ ਵਿਚੋਂ ਬਚਨ ਹਨ। ਫੇਰ ਜਨੇਊ ਪਾ ਕੇ ਵਿਆਹ ਸ਼ਰਾਧ ਪਿੰਡ ਆਦਿਕ ਨਾ ਕਰੇ, ਸਭ ਜਗਤ ਗੁਰੂ ਕੀ ਮਰਿਆਦਾ ਅਨੁਸਾਰ ਕਰੇ, ਇਹ ਹੁਕਮਨਾਮਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਲਿਖਿਆ ਹੋਇਆ ਹੈ। ਇਸ ਲਈ ਹੇ ਭਾਈ, ਸਿੱਖਾਂ ਨੂੰ ਹਿੰਦੂ ਸਮਝਣਾ ਤੇ ਹਿੰਦੂ ਮੰਨਣਾ, ਜਦੋਂ ਕਿ ਉਨ੍ਹਾਂ ਦੇ ਸਾਰੇ ਕਾਰਜਕ੍ਰਮ ਹੀ ਹਿੰਦੂ ਧਰਮ ਦੇ ਕਾਰਜਕ੍ਰਮ ਦੇ ਬਿਲਕੁਲ ਉਲਟ ਵਿਚ ਖੜੇ ਨੇ। ਇਹ ਗੱਲ ਸੁਣ ਕੇ ਹਿੰਦੂ ਸੱਜਣ ਆਖਣ ਲੱਗੇ, ਅਰੇ ਭਾਈ, ਹਮਨੇ ਤੋ ਬਹੁਤ ਸੀ ਕਿਤਾਬੋਂ ਮੈਂ ਪੜ੍ਹਾ ਹੈ ਕਿ ਗੁਰੂ ਨਾਨਕ ਦੇਵ ਭੀ ਜਨਯੂ ਪਹਿਨਤੇ ਥੇ, ਔਰ ਇਸੀ ਸੇ ਯੇ ਸਿੱਧ ਹੋਤਾ ਹੈ ਕਿ ਗੁਰੂ ਨਾਨਕ ਹਿੰਦੂ ਥੇ। ਸਿੱਖ ਸੱਜਣ ਆਖਣ ਲੱਗੇ, ਹੇ ਭਾਈ, ਪਹਿਲੀ ਗੱਲ ਤਾਂ ਗੁਰੂ ਸਾਹਿਬਾਨ ਦੇ ਗਲ ਵਿਚ ਜਨੇਊ ਦਾ ਹੋਣਾ ਗੁਰਬਾਣੀ ਦੇ ਵਿਰੁੱਧ ਹੈ। ਗੁਰੂ ਜੀ ਨੇ ਤੇ ਇਹ ਗੱਲ ਆਖੀ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਭਾਵ ਸਤਿਗੁਰੂ ਕਿਸੇ ਧਾਗੇ ਦੇ ਬਣੇ ਹੋ ਜਨੇਊ ਦੇ ਪਹਿਨਣ ਵਾਲੇ ਨਹੀਂ ਸਨ। ਔਰ ਦੂਸਰਾ, ਜੇ ਕੇਵਲ ਕੋਈ ਗੱਲ ਸਮਝਾਉਣ ਲਈ ਕਿਸੇ ਲਫ਼ਜ਼ ਜਾਂ ਕਿਸੇ ਚਿੰਨ ਦਾ ਵਰਣਨ ਕੀਤਾ ਜਾਏ ਤੇ ਇਹਦੇ ਨਾਲ ਹੀ ਮੰਨ ਲਈਏ ਕਿ ਫਲਾਣਾ ਧਰਮ ਦਾ ਧਾਰਨੀ ਹੈ, ਤਾਂ ਫਿਰ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ। ਤਾਂ ਫਿਰ ਕੀ ਤੁਸੀਂ ਮੰਨ ਲਓਗੇ ਕਿ ਮਹਾਰਾਜ ਗੁਰੂ ਨਾਨਕ ਦੇਵ ਮੁਸਲਮਾਨ ਸਨ? ਨਹੀਂ, ਉਸ ਵੇਲੇ ਵੀ ਗੁਰੂ ਸਾਹਿਬਾਨ ਇਹ ਸਾਰਾ ਕੁਝ ਸਿਰਫ ਤੇ ਸਿਰਫ ਉਨ੍ਹਾਂ ਮੁਸਲਮਾਨਾਂ ਨੂੰ ਸਮਝਾਉਣ ਲਈ ਕਰ ਰਹੇ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਚਿੰਨਾਂ ਤੋਂ ਸਦਾ ਹੀ ਆਜ਼ਾਦ ਸਨ, ਇਸੇ ਲਈ ਗੁਰੂ ਨਾਨਕ ਦੇ ਸਿੱਖ ਵੀ ਲਾਜ਼ਮੀ ਤੌਰ ਤੇ ਇਨ੍ਹਾਂ ਸਭ ਚਿੰਨਾਂ ਤੋਂ ਬਿਲਕੁਲ ਆਜ਼ਾਦ ਹਨ, ਆਜ਼ਾਦ ਸਨ ਅਤੇ ਆਜ਼ਾਦ ਰਹਿਣਗੇ।